ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਨਹਾਰਾ ਜਿਨ ਸਿਰ ਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਆਪੇ ਕਰ ਵੇਖਾ ਸਿਰ ਸਿਰ ਲੇਖਾ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਆਗਮ ਆਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖਾ ਸਿਰ ਸਿਰ ਲੇਖਾ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਆਗਮ ਆਗੋਚਰ ਜੀਵਾ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਧੰਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਆਪਣੇ ਘਰਾਂ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਗਿਆਨ ਦੇ ਮਹਾਂਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਸੰਗਤ ਜੀ ਇਸ ਪਾਵਨ ਸ੍ਰੀ ਮੁੱਖ ਵਾਕ ਦੇ ਪੰਜ ਬੰਦ ਹਨ, ਪੰਜ ਪਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੇ ਪਦ ਅੰਦਰ ਦਰਸਾਇਆ ਹੈ, ਇੱਕ ਤਾਂ ਜੀਵਨ ਨਾਮ ਕਰਕੇ ਹੈ, ਦੂਸਰਾ ਮਨ ਨੂੰ ਆਨੰਦ ਦੀ ਪ੍ਰਾਪਤੀ ਪਰਮੇਸ਼ਰ ਦੇ ਨਾਮ ਵਿੱਚੋਂ ਪ੍ਰਾਪਤ ਹੁੰਦੀ ਹੈ। ਦੂਸਰੇ ਪਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਅਕਾਲ ਪੁਰਖ ਵਾਹਿਗੁਰੂ ਆਪ ਜੈਸਾ ਕੋਈ ਨਿਸ਼ਚਲ ਨਹੀਂ, ਕਿਉਂਕਿ ਬਾਕੀ ਸੰਸਾਰੀ ਜੀਵ ਆਉਣ ਜਾਣ ਵਾਲੇ ਹਨ। ਔਰ ਤੀਸਰੇ ਬੰਦ ਵਿੱਚ ਹਜ਼ੂਰ ਕਹਿੰਦੇ ਨੇ ਤੂੰ ਸੱਚਾ ਹੈ, ਲਖਿਆ ਨਹੀਂ ਜਾਂਦਾ, ਸਾਰਿਆਂ ਦੀ ਸਿਰਜਣਾ ਕਰਨ ਵਾਲਾ ਹੈ। ਚੌਥੇ ਪਦ ਵਿੱਚ ਹਜ਼ੂਰ ਨੇ ਦਰਸਾਇਆ ਜਿਹੜੇ ਤੇਰੀ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਸਿਮਰਨ ਭਜਨ ਕਰਦੇ ਨੇ, ਉਹ ਜੀਵ ਤੇਰੇ ਦਰਬਾਰ ਅੰਦਰ ਸ਼ੋਭਾ ਪ੍ਰਾਪਤ ਕਰਦੇ ਨੇ। ਪੰਜਵੇਂ ਬੰਦ ਵਿੱਚ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਜਿਸ ਦੇ ਅੰਦਰ ਮਾਇਆ ਕਰਕੇ ਭੁੱਖ ਹੈ, ਪਿਆਸ ਹੈ, ਅਥਵਾ ਜਿਸ ਦਾ ਸਾਹਿਬ ਭੁੱਖਾ ਨੰਗਾ ਹੋਵੇ, ਉਹ ਪਰਮੇਸ਼ਰ ਦੇ ਦਰ ਦਰਬਾਰ ਵਿੱਚ ਕਿਵੇਂ ਜਾਵੇਗਾ। ਇਹ ਪੰਜ ਪਦਿਆਂ ਵਾਲਾ ਪਾਵਨ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਉਚਾਰਨ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ।
ਸਤਸੰਗ ਜੀ ਰਾਗ ਧਨਾਸਰੀ ਅੰਦਰ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 688 699 ਤੇ ਸੁਭਾਏ ਮਾਨ ਹੈ।
ਜੀਵਾ ਤਿਰੈ ਨਾਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੁਝ ਪ੍ਰੇਮੀਆਂ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਜੀਵਨ ਕਿਸ ਨੂੰ ਪ੍ਰਾਪਤ ਹੁੰਦਾ ਹੈ? ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਵਾ ਤੇਰਾ ਨਾਏ। ਹਜ਼ੂਰ ਕਹਿੰਦੇ ਪ੍ਰੇਮੀਓ, ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਅਸਲ ਦੇ ਵਿੱਚ ਜੀਵਨ ਪ੍ਰਾਪਤ ਹੁੰਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਜੀਵਾ ਤੇਰਾ ਨਾਏ, ਹੇ ਅਕਾਲ ਪੁਰਖ ਤੇਰੇ ਨਾਮ ਕਰਕੇ ਹੀ ਮੈਂ ਜਿਉਂਦਾ ਹਾਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗ ਆਸਾ ਵਿੱਚ ਵੀ ਕਥਨ ਕੀਤਾ ਹੈ, ਆਖਾਂ ਜੀਵਾਂ ਵਿਸਰਾ ਮਰ ਜਾਓ, ਪਰਮੇਸ਼ੁਰ ਦੇ ਨਾਮ ਦਾ ਆਖਣਾ ਹੀ ਅਸਲ ਵਿੱਚ ਜੀਵਨ ਹੈ। ਪਰਮੇਸ਼ੁਰ ਦੇ ਨਾਮ ਨੂੰ ਵਿਸਾਰ ਦੇਣਾ, ਭੁਲਾ ਦੇਣਾ ਹੀ ਅਸਲ ਵਿੱਚ ਮੌਤ ਹੈ। ਜਿਹੜੇ ਜੀਵ ਨਾਮ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜੀਵਨ ਜਾਂਚ ਪ੍ਰਾਪਤ ਹੈ। ਜਿਹੜੇ ਪਰਮੇਸ਼ੁਰ ਦੇ ਨਾਮ ਤੋਂ ਸੱਖਣੇ ਨੇ ਉਹ ਤਾਂ ਸਤਸੰਗਤ ਜੀ ਜਿਉਂਦੀਆਂ ਲੋਥਾਂ ਤੁਰੀਆਂ ਫਿਰਦੀਆਂ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਡਾ ਜੀਵਨ ਵਾਹਿਗੁਰੂ ਤੇਰਾ ਨਾਮ ਹੈ।
ਮਨ ਆਨੰਦ ਹੈ ਜੀਉ,
ਸਤਸੰਗਤ ਜੀ ਆਨੰਦ ਦੀ ਪ੍ਰਾਪਤੀ ਵਾਸਤੇ ਮਨੁੱਖ ਕਈ ਪ੍ਰਕਾਰ ਦੇ ਯਤਨ ਕਰਦਾ ਹੈ। ਕੁਛ ਲੋਕ 36 ਪ੍ਰਕਾਰ ਦੇ ਭੋਜਨਾਂ ਵਿੱਚੋਂ ਆਨੰਦ ਜਾਣਦੇ ਨੇ, ਕੁਛ ਲੋਕ ਵਿਸ਼ਿਆਂ ਵਿਕਾਰਾਂ ਨੂੰ ਆਨੰਦ ਸਮਝੀ ਬੈਠੇ ਨੇ, ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹਾ, ਆਨੰਦ ਗੁਰੂ ਤੇ ਜਾਣਿਆ। ਕਹਿਣ ਨੂੰ ਤਾਂ ਸਭ ਕੋਈ ਆਨੰਦ ਆਨੰਦ ਕਹਿੰਦਾ ਹੈ, ਪਰ ਆਨੰਦ ਦੀ ਜਾਣ ਪਛਾਣ ਗੁਰੂ ਤੋਂ ਹੁੰਦੀ ਹੈ। ਸਤਿਗੁਰੂ ਜੀ ਨੇ ਰਾਮਕਲੀ ਮਹੱਲਾ ਤੀਜਾ ਆਨੰਦ ਦੇ ਆਰੰਭ ਵਿੱਚ ਵੀ ਜ਼ਿਕਰ ਕੀਤਾ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਸਤਿਗੁਰੂ ਵੱਲੋਂ ਨਾਮ ਦੀ ਦਾਤ ਮਿਲਦੀ ਹੈ, ਜੀਵ ਨਾਮ ਨਾਲ ਜੁੜ ਜਾਂਦਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਮਨ ਆਨੰਦ ਹੈ ਜੀਓ। ਸਤਿਗੁਰੂ ਜੀ ਕਹਿੰਦੇ ਫਿਰ ਮਨ ਵਿੱਚ ਆਨੰਦ ਪ੍ਰਾਪਤ ਹੋ ਜਾਂਦਾ ਹੈ ਜੀ।
ਸਾਚੂ ਸਾਚਾ ਨਾਉ,
ਸਤਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸੱਚ ਸਰੂਪ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਸੱਚਾ ਹੈ।
ਗੁਣ ਗੋਬਿੰਦ ਹੈ ਜੀਓ,
ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੈਵੀ ਗੁਣਾਂ ਦਾ ਖਜ਼ਾਨਾ ਹੈ, ਸਤ ਸੰਤੋਖ ਦਇਆ ਧਰਮ ਇਤਿਆਦਿਕ ਇਹ ਜਿਹੜੇ ਦੈਵੀ ਗੁਣ ਨੇ, ਇਹਨਾਂ ਦੈਵੀ ਗੁਣਾਂ ਦਾ ਉਹ ਪਰਮੇਸ਼ਰ ਖਜ਼ਾਨਾ ਹੈ। ਪਰਮੇਸ਼ਰ ਦੇ ਪਾਸ ਗੁਣ ਹੀ ਗੁਣ ਹਨ, ਮਨੁੱਖਾਂ ਦੇ ਪਾਸ ਗੁਣ ਵੀ ਹਨ ਤੇ ਅਵਗੁਣ ਵੀ ਹਨ। ਗੁਣ ਅਵਗੁਣ ਸਮਾਨ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਮਨੁੱਖ ਦੇ ਅੰਦਰ ਗੁਣ ਵੀ ਨੇ ਅਵਗੁਣ ਵੀ ਨੇ। ਜਿਵੇਂ ਗੁਲਾਬ ਦਾ ਫੁੱਲ ਹੈ ਉਹ ਸੋਹਣਾ ਵੀ ਹੈ, ਉਹਦੇ ਵਿੱਚ ਖੁਸ਼ਬੋ ਵੀ ਹੈ, ਪਰ ਸਤਸੰਗਤ ਜੀ ਉਹਦੇ ਨਾਲ ਕੰਡੇ ਵੀ ਲੱਗੇ ਹੋਏ ਨੇ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਮਨੁੱਖ ਦੇ ਅੰਦਰ ਗੁਣ ਵੀ ਹਨ ਤੇ ਅਵਗੁਣ ਵੀ ਹਨ। ਇਹ ਦੋਵੇਂ ਮਨੁੱਖ ਦੇ ਅੰਦਰ ਨੇ, ਪਰ ਪਰਮਾਤਮਾ ਦੇ ਵਿੱਚ ਤਾਂ ਗੁਣ ਹੀ ਗੁਣ ਹਨ। ਉਹ ਪਰਮੇਸ਼ਰ ਗੁਣਾਂ ਦਾ ਖਜ਼ਾਨਾ ਹੈ ਜੀ।
ਗੁਰ ਗਿਆਨ ਅਪਾਰਾ ਸਿਰਜਨਹਾਰਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਗਿਆਨ ਅਪਾਰਾ, ਜਦੋਂ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋ ਜਾਵੇ, ਸਿਰਜਣਹਾਰਾ ਜੋ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਹੈ, ਉਸ ਮਾਲਕ ਦਾ ਜੋ ਪਾਰਾਵਾਰ ਤੁਰੈ ਤੇ ਗਿਆਨ ਪ੍ਰਾਪਤ ਹੋ ਜਾਵੇ।
ਜਿਨ ਸਿਰ ਜੀ ਤਿੰਨ ਗੋਈ,
ਫਿਰ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰੀ ਸ੍ਰਿਸ਼ਟੀ ਸਿਰਜੀ ਪੈਦਾ ਕੀਤੀ ਸੀ, ਉਹ ਪਰਮਾਤਮਾ ਆਪ ਹੀ ਇਸ ਸ੍ਰਿਸ਼ਟੀ ਨੂੰ ਨਾਸ ਕਰਨ ਵਾਲਾ ਹੈ, ਕਿਉਂਕਿ ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ। ਐਸਾ ਸਤਿਗੁਰੂ ਜੀ ਨੇ ਨਹੀਂ ਦਰਸਾਇਆ ਭਈ ਇੱਕ ਸਿਰਜਣਾ ਕਰਦਾ, ਦੂਜਾ ਪਾਲਣਾ ਕਰਦਾ ਤੇ ਤੀਜਾ ਲੈਤਾ ਕਰਦਾ। ਸਤਿਗੁਰੂ ਜੀ ਕਹਿੰਦੇ ਇਹ ਸਾਰੀਆਂ ਸ਼ਕਤੀਆਂ ਸੰਪੰਨ ਹੈ, ਪਰਮਾਤਮਾ ਆਪ ਸ੍ਰਿਸ਼ਟੀ ਦੀ ਸਾਜਣਾ ਵੀ ਕਰਦਾ ਹੈ, ਸ੍ਰਿਸ਼ਟੀ ਦੀ ਪਾਲਣਾ ਵੀ ਕਰਦਾ ਹੈ ਤੇ ਆਖਿਰ ਸ੍ਰਿਸ਼ਟੀ ਨੂੰ ਨਾਸ ਵੀ ਕਰਨ ਵਾਲਾ ਉਹ ਪਰਮਾਤਮਾ ਆਪ ਹੈ। ਪਰ ਇਸ ਦੀ ਸੋਝੀ ਤਦੋਂ ਹੁੰਦੀ ਹੈ ਜਦੋਂ ਪਾਰਾਂ ਵਾਰ ਤੋਂ ਰਹਿਤ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਦਾ ਗੁਰੂ ਸਾਹਿਬ ਜੀ ਗਿਆਨ ਕਰਵਾ ਦੇਣ।
ਪਰਵਾਣਾ ਆਇਆ ਹੁਕਮ ਪਠਾਇਆ,
ਸਤਿਗੁਰੂ ਜੀ ਕਹਿੰਦੇ ਪਰਵਾਣਾ ਆਇਆ ਹੁਕਮ ਪਠਾਇਆ। ਜਦੋਂ ਪਰਮਾਤਮਾ ਨੇ ਪਰਵਾਣਾ ਸੱਦਾ ਭੇਜਿਆ ਮੌਤ ਦਾ, ਤਾਂ ਸਤਸੰਗ ਜੀ ਉਸ ਵੇਲੇ ਮੌਤ ਦਾ ਸੱਦਾ ਜੀਵ ਨੂੰ ਆਉਂਦਾ ਹੈ। ਹਜ਼ੂਰ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਨੇ ਜੀਵ ਦੇ ਜਨਮ ਤੋਂ ਪਹਿਲਾਂ ਇਹਦੇ ਜੀਵਨ ਦੀ ਇੱਕ ਚਿੱਠੀ ਲਿਖੀ ਜਾਂਦੀ ਹੈ ਤੇ ਆਮ ਕਰਕੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਗ੍ਰੰਥੀ ਸਿੰਘ ਜਾਂ ਅਰਦਾਸੀਏ ਸਿੰਘ ਉਹ ਪੰਕਤੀਆਂ ਪੜ੍ਹਦੇ ਨੇ, ਜਿਹਾ ਚੀਰੀ ਲਿਖਿਆ ਇਹ ਹੈ ਹੁਕਮ ਕਮਾਹੇ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਚਿੱਠੀ ਦੇ ਅੰਦਰ ਇਸ ਜੀਵ ਦਾ ਜੀਵਨ ਲਿਖਿਆ ਹੈ, ਕਿੰਨੇ ਇੰਨੇ ਸਵਾਸ ਲੈਣੇ ਨੇ, ਕਿੱਥੇ ਕਿੱਥੇ ਵਰਤਣਾ ਹੈ, ਉਹ ਸਭ ਕੁਛ ਇਹਦੇ ਜੀਵਨ ਬਾਰੇ ਲਿਖਿਆ ਹੋਇਆ ਹੈ। ਪਰ ਨਾਲ ਹਜ਼ੂਰ ਨੇ ਗੁਰਬਾਣੀ ਵਿੱਚ ਇਹ ਵੀ ਦਰਸਾਇਆ ਜਿਨ ਕੀ ਚੀਰੀ ਦਰਗ ਪਾਟੀ ਤਿੰਨਾ ਮਰਨਾ ਭਾਈ। ਜਦੋਂ ਉਹ ਇਸ ਜੀਵ ਦੀ ਚਿੱਠੀ ਦਰਗਾਹ ਵਿੱਚੋਂ ਪਾੜ ਜਾਂਦੀ ਹੈ ਨਾ, ਸਤਸੰਗਾ ਜੀ ਉਸ ਵੇਲੇ ਮੌਤ ਆ ਕੇ ਇਸ ਜੀਵ ਨੂੰ ਘੇਰ ਲੈਂਦੀ ਹੈ। ਪਰਵਾਣਾ ਆਇਆ, ਜੀਵ ਨੂੰ ਮੌਤ ਦਾ ਸੱਦਾ ਆਇਆ, ਹੁਕਮ ਪਠਾਇਆ। ਹੁਕਮ ਦਾ ਅਰਥ ਹੈ ਹੁਕਮੀ, ਪਰਮਾਤਮਾ ਨੇ ਭੇਜਿਆ ਹੈ।
ਫੇਰ ਨਾ ਸਕੈ ਕੋਈ,
ਹੁਣ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਆਏ ਹੋਏ ਮੌਤ ਦੇ ਸੱਦੇ ਨੂੰ ਸਤਸੰਗ ਜੀ ਕੋਈ ਮੇਟ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ ਵੀ ਮੈਂ ਨਹੀਂ ਜਾਣਾ। ਹਜ਼ੂਰ ਨੇ ਗੁਰਬਾਣੀ ਵਿੱਚ ਦਰਸਾਇਆ ਆਈ ਨਾ ਮੇਟਣ ਕੋ ਸਮਰੱਥ। ਜਦੋਂ ਮੌਤ ਆਉਂਦੀ ਹੈ, ਮੌਤ ਦਾ ਸੱਦਾ ਆਉਂਦਾ ਹੈ, ਉਸ ਵੇਲੇ ਇਸ ਮੌਤ ਦੇ ਸੱਦੇ ਨੂੰ ਕੋਈ ਮੇਟ ਨਹੀਂ ਸਕਦਾ, ਨਾ ਕਿਸੇ ਵਿੱਚ ਸਮਰੱਥਾ ਹੀ ਹੈ ਕਿ ਇਹਨੂੰ ਕੋਈ ਮੋੜ ਸਕੇ। ਜਦੋਂ ਸੱਦਾ ਆਉਂਦਾ ਉਸ ਵੇਲੇ ਸਭ ਨੂੰ ਜਾਣਾ ਪੈਂਦਾ ਹੈ, ਵਾਰੀ ਆਪੋ ਆਪਣੀ, ਕੋਈ ਨਾ ਬੰਧਾ ਧੀਰ ਆਪਣੀ ਆਪਣੀ ਵਾਰੀ ਅਨੁਸਾਰ ਜੀਵ ਸੰਸਾਰ ਤੋਂ ਰੁਖਸਦ ਹੁੰਦੇ ਨੇ ਸੰਸਾਰ ਤੋਂ ਚਲੇ ਜਾਂਦੇ ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੱਦਾ ਆਇਆ ਮਾਲਕ ਨੇ ਭੇਜਿਆ ਉਸ ਮਾਲਕ ਦੇ ਸੱਦੇ ਨੂੰ ਕੋਈ ਵੀ ਮੋੜ ਨਹੀਂ ਸਕਦਾ
ਆਪੇ ਕਰ ਵੇਖਾ ਸਿਰ ਸਿਰ ਲੇਖਾ
ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਆਪ ਹੀ ਵੇਖਾ ਪ੍ਰਤ ਪਾਲਣਾ ਕਰਦਾ ਹੈ ਆਪ ਹੀ ਸਾਰਿਆਂ ਦੇ ਸਿਰ ਬਸਿਰ ਲੇਖ ਲਿਖਦਾ ਹੈ ਜੈਸਾ ਜੈਸਾ ਕਿਸੇ ਦਾ ਕਰਮ ਕੀਤਾ ਹੈ ਤੈਸਾ ਤੈਸਾ ਸਾਧ ਸੰਗਤ ਜੀ ਉਸ ਦਾ ਲੇਖ ਬਣ ਜਾਂਦਾ ਹੈ ਤਿੰਨ ਪ੍ਰਕਾਰ ਦੇ ਕਰਮਾਂ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ ਹੈ ਕਿਰੇਮਾਨ ਕਰਮ ਜਿਹੜੇ ਆਪਾਂ ਕਰਮ ਕਰ ਰਹੇ ਹਾਂ ਚੰਗੇ ਤੇ ਮਾੜੇ ਇਹਨਾਂ ਨੂੰ ਕਿਰੇਮਾਨ ਕਰਮ ਕਿਹਾ ਜਾਂਦਾ ਹੈ ਸੰਚਿਤ ਕਰਮ ਫਿਰ ਇਹਨਾਂ ਕਰਮਾਂ ਨੂੰ ਸੰਚਿਤ ਕੀਤਾ ਜਾਂਦਾ ਹੈ ਇਕੱਤਰ ਕੀਤਾ ਜਾਂਦਾ ਹੈ ਤੇ ਤੀਸਰਾ ਹੈ ਪਰਾਲਬਧ ਫਿਰ ਇਹਨਾਂ ਕਰਮਾਂ ਦੁਆਰਾ ਜੀਵ ਦੀ ਪਰਾਲਬਧ ਬਣਦੀ ਹੈ ਪਾਪ ਪੁੰਨ ਦੋਏ ਭਾਈ ਦੋਹੀ ਮਿਲ ਕੇ ਸ੍ਰਿਸ਼ਟੀ ਉਪਾਈ ਪਾਪ ਤੇ ਪੁੰਨ ਦੋਵੇਂ ਭਰਾ ਨੇ ਇਹਨਾਂ ਦੋਹਾਂ ਨੇ ਮਿਲ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ ਕਿਸੇ ਨੇ ਚੰਗੀ ਕੀਤੀ ਹੈ ਕਿਸੇ ਨੇ ਮਾੜੀ ਕੀਤੀ ਹੈ ਹਰ ਹੈਣ ਦੋਹਾਂ ਦਾ ਹਿੱਸਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਆਪ ਹੀ ਪ੍ਰਤ ਪਾਲਣਾ ਕਰਦਾ ਹੈ ਆਪ ਹੀ ਸਿਰ ਬਸਿਰ ਸਾਰਿਆਂ ਦੇ ਲੇਖ ਲਿਖਦਾ ਹੈ
ਆਪੇ ਸੁਰਤ ਬੁਝਾਈ
ਤੇ ਆਪ ਹੀ ਬਖਸ਼ਿਸ਼ ਕਰਕੇ ਸੁਰਤੀ ਬਖਸ਼ਦਾ ਹੈ ਸੋਝੀ ਬਖਸ਼ਦਾ ਹੈ ਤੇ ਸੋਝੀ ਦੁਆਰਾ ਜੀਵਾਂ ਨੂੰ ਸਮਝਾ ਦਿੰਦਾ ਹੈ ਕਿ ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਦੂਸਰਾ ਹੈ ਨਹੀਂ
ਨਾਨਕ ਸਾਹਿਬ ਆਗਮ ਆਗੋਚਰ
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਉਹ ਪਰਮੇਸ਼ਰ ਮਾਲਕ ਗਮਤਾ ਤੋਂ ਰਹਿਤ ਹੈ ਆਗੋਚਰ ਇੰਦਰਿਆਂ ਤੋਂ ਰਹਿਤ ਹੈ
ਜੀਵਾ ਸੱਚੀ ਨਾਈ
ਹੇ ਮਾਲਕ ਮੈਂ ਤੇਰੀ ਸੱਚੀ ਵਡਿਆਈ ਕਰਕੇ ਜਿਉਂਦਾ ਹਾਂ ਦੁਨਿਆਵੀ ਵਡਿਆਈ ਕਰਕੇ ਮਨੁੱਖ ਸਾਧ ਸੰਗਤ ਜੀ ਸਦਾ ਨਹੀਂ ਜਿਉ ਸਕਦਾ ਕਿਉਂਕਿ ਸੰਸਾਰ ਦੇ ਅੰਦਰ ਰਹਿ ਕਰਕੇ ਮਨੁੱਖ ਭੁੱਲਣਹਾਰ ਹੈ ਕਿਤੇ ਇਹ ਗਲਤੀ ਵੀ ਕਰ ਸਕਦਾ ਹੈ ਔਰ ਇਹਦੀ ਕੀਤੀ ਹੋਈ ਵਡਿਆਈ ਤੇ ਕਿਤੇ ਪਾਣੀ ਵੀ ਫਿਰ ਸਕਦਾ ਹੈ ਕਿਉਂਕਿ ਭੁੱਲਣ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਸਾਰਿਆਂ ਨੂੰ ਪੈਦਾ ਕੀਤਾ ਪਰ ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਵਡਿਆਈ ਹੈ ਤੇ ਸੱਚੀ ਵਡਿਆਈ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਜਿਉਂਦੇ ਹਾਂ
ਤੁਮ ਸਾਰੇ ਅਵਰ ਨਾ ਕੋਏ
ਹੇ ਮਾਲਕ ਵਾਹਿਗੁਰੂ ਜੀ ਤੁਹਾਡੇ ਸਰਸਦਰਸ਼ ਤੁਹਾਡੇ ਬਰੋਬਰ ਤੁਹਾਡੇ ਵਰਗਾ ਅਵਰ ਨਾ ਕੋਏ ਹੋਰ ਕੋਈ ਨਹੀਂ ਉਸ ਪਰਮੇਸ਼ਰ ਵਰਗਾ ਉਹ ਪਰਮੇਸ਼ਰ ਆਪ ਹੈ ਜਿਵੇਂ ਭੱਟਾ ਨੇ ਸਵਈਆਂ ਵਿੱਚ ਜ਼ਿਕਰ ਕੀਤਾ ਨਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਮਹਾਰਾਜ ਭੱਲਿਆਂ ਦੇ ਕੁੱਲ ਦੇ ਸ਼੍ਰੋਮਣੀ ਸਤਿਗੁਰੂ ਜੀ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ ਤੁਹਾਡੀ ਉਪਮਾ ਹੋਰ ਕਿਸੇ ਵਸਤੂ ਨਾਲ ਨਹੀਂ ਕੀਤੀ ਜਾ ਸਕਦੀ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਹੈ ਨਹੀਂ, ਨਾ ਹੀ ਉਹਦਾ ਕੋਈ ਸਲਾਹਕਾਰ ਹੈ। ਦੁਨੀਆਂ ਦੇ ਅੰਦਰ ਤਾਂ ਕਈ ਕਈ ਅਸੀਂ ਸਲਾਹਕਾਰ ਵੀ ਬਣਾ ਲੈਂਦੇ ਹਾਂ ਨਾ, ਫਲਾਣਾ ਮੇਰਾ ਸਲਾਹਕਾਰ ਹੈ, ਫਲਾਣਾ ਮੇਰਾ ਸਲਾਹਕਾਰ ਹੈ, ਪਰ ਸਤਿਗੁਰੂ ਜੀ ਕਹਿੰਦੇ ਵੇਖੋ ਉਹਦਾ ਕੋਈ ਸਲਾਹਕਾਰ ਨਹੀਂ। ਬੀਓ ਪੂਛਨਾ ਮਸਲਤ ਧਰੈ, ਜੋ ਕਿਸ ਕਰੇ ਸੋ ਆਪੇ ਕਰੇ। ਉਹ ਕਿਸੇ ਦੂਸਰੇ ਨੂੰ ਪੁੱਛਦਾ ਨਹੀਂ, ਨਾ ਕਿਸੇ ਨਾਲ ਸਲਾਹ ਕਰਦਾ ਹੈ, ਜੋ ਕੁਛ ਵੀ ਕਰਦਾ ਹੈ ਉਹ ਆਪ ਹੀ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੁਮ ਸਰ ਅਵਰ ਨਾ ਕੋਏ, ਹੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ ਤੁਹਾਡੇ ਸਦਰਸ਼ ਤੁਹਾਡੇ ਵਰਗਾ ਹੋਰ ਕੋਈ ਹੈ ਨਹੀਂ।
ਆਇਆ ਜਾਏ ਸੀ ਜੀਓ,
ਕਿਉਂਕਿ ਸੰਸਾਰੀ ਜੀਵ ਤਾਂ ਜਨਮ ਲੈ ਕੇ ਆਉਂਦੇ ਨੇ ਤੇ ਸਰੀਰ ਤਿਆਗ ਕੇ ਚਲੇ ਜਾਂਦੇ ਨੇ। ਸੰਸਾਰ ਤੇ ਆਵਾਗੌਣ ਵਿੱਚ ਹੈ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦਾ ਹੀ ਸਥਿਰ ਹੈ, ਨਿਸ਼ਚਲ ਹੈ, ਅਡੋਲ ਹੈ, ਉਹ ਸਦੀਵ ਕਾਲ ਰਹਿਣ ਵਾਲਾ। ਇਸ ਕਰਕੇ ਉਹਦੇ ਵਰਗਾ ਹੋਰ ਕੋਈ ਹੈ ਨਹੀਂ।
ਹੁਕਮੀ ਹੋਏ ਨਿਬੇੜ,
ਸਤਸੰਗਤ ਜੀ ਪਰਮਾਤਮਾ ਹੀ ਸਾਰੇ ਜੀਵਾਂ ਦਾ ਨਬੇੜਾ ਕਰਦੇ ਹਨ।
ਭਰਮ ਚੁਕਾਏ ਸੀ ਜੀਓ,
ਜਿਨ੍ਹਾਂ ਦੇ ਅੰਦਰੋਂ ਭਰਮ ਚੁੱਕਿਆ ਜਾਂਦਾ, ਜਿਨ੍ਹਾਂ ਦੀ ਭਟਕਣਾ ਖਤਮ ਹੋ ਜਾਂਦੀ ਹੈ, ਧਰਮ ਦੀ ਨਿਵਿਰਤੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਉਹਨਾਂ ਦਾ ਆਉਣ ਜਾਣ ਦਾ ਜਿਹੜਾ ਗੇੜ ਹੈ ਉਹ ਖਤਮ ਕਰ ਦਿੰਦਾ। ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ। ਜਿਨ੍ਹਾਂ ਨੂੰ ਪੂਰੇ ਸ਼ਬਦ ਗੁਰੂ ਦੀ ਪ੍ਰਾਪਤੀ ਹੋ ਗਈ ਸਤਸੰਗਤ ਜੀ, ਉਹਨਾਂ ਦਾ ਲੇਖਾ ਜਿਹੜਾ ਉਹ ਖਤਮ ਹੋ ਜਾਂਦਾ ਹੈ। ਉਹ ਫਿਰ ਲੇਖੇ ਵਿੱਚ ਨਹੀਂ ਆਉਂਦੇ, ਉਹ ਲੇਖੇ ਤੋਂ ਰਹਿਤ ਹੋ ਜਾਂਦੇ ਹਨ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਿਨ੍ਹਾਂ ਦੀ ਭਟਕਣਾ ਮੁੱਕ ਗਈ, ਭਰਮ ਖਤਮ ਹੋ ਗਿਆ। ਸਤਿਗੁਰੂ ਜੀ ਦੇ ਰਹਿਤਨਾਮਿਆਂ ਅੰਦਰ ਵੀ ਜ਼ਿਕਰ ਆਉਂਦਾ ਨਾ, ਖਾਲਸਾ ਸੋ ਜੋ ਭਰਮ ਕਉ ਗਾਲੇ। ਖਾਲਸਾ ਉਹ ਹੈ ਜਿਹੜਾ ਭਰਮ ਦੀ ਨਿਵਿਰਤੀ ਕਰਦਾ ਹੈ। ਜਿਹੜਾ ਭਰਮ ਦੇ ਵਿੱਚ ਫਸਿਆ ਹੋਇਆ ਸਤਸੰਗਤ ਜੀ, ਉਹ ਖਾਲਸਾ ਨਹੀਂ ਹੋ ਸਕਦਾ। ਜਿਹਦੇ ਅੰਦਰ ਭਰਮ ਠਾਠਾ ਮਾਰਦਾ ਹੈ ਨਾ, ਉਹ ਖਾਲਸਾ ਨਹੀਂ ਹੋ ਸਕਦਾ। ਖਾਲਸੇ ਦਾ ਕਰਮ ਹੈ ਉਹ ਭਰਮ ਦੀ ਨਿਵਿਰਤੀ ਕਰਦਾ, ਭਰਮ ਨੂੰ ਗਾਲਦਾ ਹੈ। ਤੇ ਜਦੋਂ ਭਰਮ ਦੀ ਨਿਵਿਰਤੀ ਹੋ ਜਾਂਦੀ ਹੈ, ਫਿਰ ਇਹ ਸਤਿਗੁਰੂ ਜੀ ਦਾ ਸਰੂਪ ਬਣ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਗੁਰੂ ਦੀ ਕਿਰਪਾ ਨਾਲ ਭਟਕਣਾ ਖਤਮ ਹੋ ਗਈ, ਭਰਮ ਨਿਵਿਰਤ ਹੋ ਗਿਆ, ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਖਤਮ ਕਰ ਦਿੰਦਾ, ਫਿਰ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਗੁਰ ਭਰਮ ਚੁਕਾਏ ਅਕਥ ਕਹਾਏ,
ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਭਰਮ ਦੀ ਨਿਵਿਰਤੀ ਕੀਤੀ ਹੈ। ਭਰਮ ਦੇ ਬਾਰੇ ਵਿਦਵਾਨਾਂ ਦੀ ਵਿਚਾਰ ਹੈ ਵੀ ਪੰਜ ਪ੍ਰਕਾਰ ਦਾ ਭਰਮ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰ ਦੇਣ ਤੇ ਇਹ ਪੰਜ ਪ੍ਰਕਾਰ ਦਾ ਭਰਮ ਜਿਹੜਾ ਨਿਵਿਰਤ ਹੋ ਜਾਂਦਾ ਹੈ। ਅਕਥ ਕਹਾਏ, ਜੋ ਕਥਨ ਤੋਂ ਰਹਿਤ ਹੈ, ਜਿਸ ਦੀ ਕਥਾ ਨਹੀਂ ਕੀਤੀ ਜਾ ਸਕਦੀ। ਸਤਸੰਗਤ ਜੀ, ਬੇਅੰਤ ਵਿਦਵਾਨ ਹਰ ਰੋਜ਼ ਉਸ ਦਾ ਕਥਨ ਕਰਦੇ ਨੇ, ਪਰ ਫਿਰ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬੇਅੰਤ ਵਿਦਵਾਨਾਂ ਨੇ ਪਿਛਲੇ ਸਮੇਂ ਕਥਨ ਕੀਤਾ, ਹੁਣ ਕਰ ਰਹੇ ਨੇ, ਅੱਗੋਂ ਨੂੰ ਕਰਨਗੇ, ਪਰ ਉਸ ਅਕਥ ਦੀ ਸੰਪੂਰਨ ਕਥਾ ਨਹੀਂ ਹੋਵੇਗੀ। ਉਹ ਅਕਥ ਹੈ, ਪਰ ਗੁਰੂ ਨੇ ਕਿਰਪਾ ਕਰਕੇ ਅਕਥ ਦਾ ਨਾਮ ਜਿਹੜਾ ਸੀ ਉਹ ਕਹਾਏ ਕਹਾ ਦਿੱਤਾ, ਜੀਵ ਦੇ ਪਾਸੋਂ ਜਪਵਾਇਆ ਹੈ, ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਨਾਮ ਦੁਆਰਾ ਇਸ ਦਾ ਭਰਮ ਨਿਵਿਰਤ ਕੀਤਾ ਹੈ।
ਸੱਚ ਮਹਿ ਸਾਚ ਸਮਾਣਾ
ਔਰ ਸਤਸੰਗ ਜਿਵੇਂ ਪਾਣੀ ਪਾਣੀ ਨਾਲ ਮਿਲ ਕੇ ਇੱਕ ਹੋ ਜਾਂਦਾ ਹੈ, ਇਸੇ ਤਰ੍ਹਾਂ ਸੱਚ ਵਿੱਚ ਸੱਚ ਸਮਾ ਜਾਂਦਾ ਹੈ। ਜਿਹੜਾ ਸੱਚ ਨਾਲ ਜੁੜ ਜਾਵੇ, ਸੱਚ ਦਾ ਧਾਰਨੀ ਹੋਵੇ, ਸਤਿਗੁਰੂ ਜੀ ਕਹਿੰਦੇ ਉਹ ਸੱਚ ਵਿੱਚ ਸਮਾ ਜਾਂਦਾ ਹੈ। ਜਿਹੜਾ ਸੱਚ ਬੋਲਣ ਦੀ ਜੁਰਤ ਰੱਖਦਾ ਹੈ ਨਾ, ਸੱਚ ਨਾਲ ਜੁੜਿਆ, ਜਿਸ ਦੇ ਅੰਦਰ ਵੀ ਸੱਚ ਹੈ ਬਾਹਰ ਵੀ ਸੱਚ ਹੈ, ਉਹ ਸੱਚ ਦੇ ਨਾਲ ਇਉਂ ਸਮਾ ਜਾਂਦਾ ਜਿਵੇਂ ਪਾਣੀ ਪਾਣੀ ਇੱਕ ਹੋ ਜਾਂਦੇ। ਇਸੇ ਤਰ੍ਹਾਂ ਸੱਚਾ ਪੁਰਖ ਜਿਹੜਾ ਹੈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਜਦੋਂ ਗੁਰੂ ਨੇ ਧਰਮ ਦੀ ਨਿਵਿਰਤੀ ਕਰ ਦਿੱਤੀ, ਅੰਦਰ ਸੱਚ ਵੱਸ ਗਿਆ, ਫਿਰ ਸਤਸੰਗਤ ਜੀ ਇਹ ਜੀਵ ਸੱਚ ਵਿੱਚ ਸੱਚ ਕਰਕੇ ਸਮਾ ਗਿਆ।
ਆਪ ਹੀ ਉਪਾਏ ਆਪ ਸਮਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਆਪ ਪੈਦਾ ਕਰਦਾ ਹੈ, ਆਪ ਹੀ ਆਪਣੇ ਵਿੱਚ ਜੀਵਾਂ ਨੂੰ ਵਲੀਨ ਕਰ ਲੈਂਦਾ ਹੈ।
ਹੁਕਮੀ ਹੁਕਮ ਪਛਾਣਾ,
ਕਿਹਨਾਂ ਨੂੰ ਕਰਦਾ ਹੈ? ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਹੁਕਮੀ ਪਰਮਾਤਮਾ ਦੇ ਹੁਕਮ ਨੂੰ ਪਛਾਣ ਲਿਆ, ਜਿਹੜੇ ਹੁਕਮ ਵਿੱਚ ਵਰਤਦੇ ਨੇ ਉਹਨਾਂ ਨੂੰ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ,
ਸਤਸੰਗਤ ਜੀ ਸੱਚੀ ਵਡਿਆਈ ਪਰਮਾਤਮਾ ਦੀ ਸੱਚੀ ਵਡਿਆਈ ਗੁਰੂ ਤੋਂ ਪ੍ਰਾਪਤ ਹੋਈ ਹੈ।
ਤੂੰ ਮਨ ਅੰਤ ਸਖਾਈ,
ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਹੀ ਮਨ ਵਿੱਚ ਵਸ ਕਰਕੇ ਅੰਤ ਨੂੰ ਇਸ ਜੀਵ ਦੀ ਸਹਾਇਤਾ ਕਰਨ ਵਾਲੇ ਹੋ। ਇਸ ਜੀਵ ਦੀ ਅੰਤ ਨੂੰ ਕੋਈ ਸਹਾਇਤਾ ਕਰਨ ਵਾਲਾ ਨਹੀਂ ਪਰਮਾਤਮਾ ਤੋਂ ਬਗੈਰ। ਭਾਵੇਂ ਅਸੀਂ ਬਹੁਤਿਆਂ ਦੇ ਨਾਲ ਮੋਹ ਪਾਈ ਬੈਠੇ ਹਾਂ ਸਤਸੰਗਤ ਜੀ, ਪਰ ਇਹਨਾਂ ਵਿੱਚੋਂ ਸਾਡਾ ਕੋਈ ਸਖਾ ਨਹੀਂ, ਸਾਡਾ ਕੋਈ ਮਿੱਤਰ ਨਹੀਂ। ਸਾਡਾ ਅਸਲ ਦੇ ਵਿੱਚ ਸਖਾ ਮਿੱਤਰ ਪਰਮੇਸ਼ਰ ਆਪ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ,
ਸਾਹਿਬ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਹੇ ਮਾਲਕ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ।
ਨਾਮ ਤੇਰਾ ਵਡਿਆਈ,
ਤੇਰੇ ਨਾਮ ਦੁਆਰਾ ਹੀ ਵਡਿਆਈ ਪ੍ਰਾਪਤ ਹੁੰਦੀ ਹੈ, ਅਥਵਾ ਜਿਹੜੇ ਤੇਰੇ ਨਾਮ ਨਾਲ ਜੁੜ ਜਾਂਦੇ ਨੇ, ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਉਹਨਾਂ ਨੂੰ ਹੀ ਵਡਿਆਈ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੇ ਕਦੇ ਨਾਮ ਨਹੀਂ ਜਪਿਆ ਉਹਨਾਂ ਨੂੰ ਵਡਿਆਈ ਕਿੱਥੇ? ਸਿਮਰਨ ਭਜਨ ਵਾਲਿਆਂ ਨੂੰ ਇਸ ਲੋਕ ਵਿੱਚ ਵੀ ਵਡਿਆਈ ਹੈ, ਪਰਲੋਕ ਵਿੱਚ ਵੀ ਸਤਸੰਗਤ ਜੀ ਵਡਿਆਈ ਮਿਲਦੀ ਹੈ। ਰੇਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਇਸ ਲੋਕ ਵਿੱਚ ਵੀ ਉਹਨਾਂ ਦੀ ਵਡਿਆਈ ਹੈ ਤੇ ਪਰਲੋਕ ਵਿੱਚ ਵੀ ਉਹਨਾਂ ਦੀ ਵਡਿਆਈ ਹੈ, ਕਿਉਂਕਿ ਨਾਮ ਦੁਆਰਾ ਹੀ ਇਹ ਵਡਿਆਈ ਪ੍ਰਾਪਤ ਹੁੰਦੀ ਹੈ।
ਤੂੰ ਸੱਚਾ ਸਿਰਜਣਹਾਰ,
ਹਜ਼ੂਰ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸੱਚ ਸਰੂਪ ਸਾਰਿਆਂ ਦੀ ਸਿਰਜਣਾ ਕਰਨ ਵਾਲੇ ਹੋ।
ਅਲੱਖ ਸਿਰੰਦਿਆ ਜੀਓ,
ਆਪ ਅਲੱਖ ਨਾ ਲਖੇ ਜਾਣ ਵਾਲੇ ਹੋ। ਜੇ ਕੋਈ ਕਹੇ ਵੀ ਮੈਂ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਵੇਖ ਲਵਾਂ ਤੇ ਸਤਸੰਗਤ ਜੀ ਉਹ ਦਿਸਦਾ ਨਹੀਂ। ਸਤਿਗੁਰੂ ਜੀ ਦਾ ਫਰਮਾਨ ਹੈ ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਦਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਹਨ ਜਿਨ੍ਹਾਂ ਨਾਲ ਮੇਰਾ ਪਿਆਰਾ ਪਰਮੇਸ਼ਰ ਵਾਹਿਗੁਰੂ ਦਿਸਦਾ ਹੈ, ਪਰ ਸਤਿਗੁਰੂ ਜੀ ਨੇ ਦਰਸਾਇਆ ਵੀ ਇਹਨਾਂ ਅੱਖਾਂ ਦੇ ਨਾਲ ਵੀ ਜੇ ਵੇਖਣਾ ਹੋਵੇ ਤੇ ਦਿਸਦਾ ਹੈ, ਕਿਉਂਕਿ ਆ ਸਾਰੇ ਜੀਵ ਜੰਤੂ ਪਰਮੇਸ਼ਰ ਦਾ ਸਰੂਪ ਹਨ, ਇਹਨਾਂ ਸਾਰਿਆਂ ਦੇ ਅੰਦਰ ਉਹ ਪਰਮੇਸ਼ਰ ਆਪ ਵੱਸਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਪਰਮੇਸ਼ਰ ਸਰੂਪ ਕਰਕੇ ਇਹਨਾਂ ਨੂੰ ਵੇਖਾਂਗੇ ਤੇ ਉਹ ਸਾਨੂੰ ਨਜ਼ਰ ਆਵੇਗਾ। ਪਰ ਅਸੀਂ ਇਹਨਾਂ ਜੀਵਾਂ ਨੂੰ ਸਤਸੰਗ ਜੀ ਕੋਈ ਤਾਂ ਮਾੜੀ ਨਿਗਾਹ ਨਾਲ ਵੇਖੀ ਜਾਂਦਾ ਹੈ, ਕੋਈ ਮਿੱਤਰ ਭਾਈ ਦੀ ਨਿਗਾਹ ਨਾਲ ਵੇਖਦਾ ਹੈ, ਕੋਈ ਦੁਸ਼ਮਣ ਤਾਈ ਦੀ ਨਜ਼ਰ ਨਾਲ ਵੇਖਦਾ ਹੈ, ਕੋਈ ਕਿਸੇ ਨੂੰ ਆਪਣਾ ਦੁਸ਼ਮਣ ਸਮਝੀ ਜਾਂਦਾ ਹੈ, ਕੋਈ ਮਿੱਤਰ ਸਮਝੀ ਜਾਂਦਾ ਹੈ, ਕੋਈ ਪਰਾਏ ਰੂਪ ਧਨ ਨੂੰ ਤੱਕੀ ਜਾਂਦਾ ਹੈ। ਜਦੋਂ ਅਸੀਂ ਇਹਨਾਂ ਵਿੱਚੋਂ ਪਰਮੇਸ਼ਰ ਨੂੰ ਤੱਕਾਂਗੇ ਵੀ ਇਹ ਸਾਰੇ ਪਰਮੇਸ਼ਰ ਸਰੂਪ ਹਨ, ਤੇ ਫਿਰ ਉਹ ਸਾਨੂੰ ਦੱਸੇਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਾਲਕ ਤੂੰ ਸੱਚਾ ਹੈ, ਸਾਰਿਆਂ ਦੀ ਸਿਰਜਣਾ ਕਰਨ ਵਾਲਾ ਹੈ, ਤੂੰ ਅਲੱਖ ਹੈ, ਲਖਿਆ ਨਹੀਂ ਜਾਂਦਾ।
ਏਕ ਸਾਹਿਬ ਦੁਏ ਰਾਹ,
ਮਾਲਕ ਇੱਕ ਹੈ ਤੇ ਰਾਹ ਦੋ ਹਨ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਇਹ ਸ਼ਬਦ ਸਤਿਗੁਰੂ ਜੀ ਨੇ ਇਹ ਦੋ ਰਸਤਿਆਂ ਦਾ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ ਕੋਈ ਰਾਮ ਰਾਮ ਬੋਲਦਾ ਹੈ, ਕੋਈ ਖੁਦਾ ਖੁਦਾ ਕਹਿੰਦਾ ਹੈ, ਕੋਈ ਸੇਵਾ ਗੁਸਈਆਂ, ਕੋਈ ਅੱਲਾ ਹੈ। ਕੋਈ ਗੁਸਈਆਂ ਦਾ ਸਿਮਰਨ ਕਰਦਾ, ਕੋਈ ਅੱਲਾ ਅੱਲਾ ਬੋਲਦਾ, ਪਰ ਮਾਲਕ ਇੱਕ ਹੈ, ਉਹਦੇ ਨਾਮ ਬੇਅੰਤ ਹਨ। ਕੋਈ ਕੋਈ ਨਾਮ ਲੈ ਕੇ ਪੁਕਾਰਦਾ, ਕੋਈ ਕੋਈ ਨਾਮ ਲੈ ਕੇ ਪੁਕਾਰਦਾ, ਪਰ ਮਾਲਕ ਇੱਕ ਹੈ। ਏਕ ਸਾਹਿਬ ਦੋ ਰਾਹ, ਮਾਲਕ ਇੱਕ ਹੈ, ਰਸਤੇ ਦੋ ਹਨ, ਭਗਤੀ ਤੇ ਸ਼ਕਤੀ ਦਾ, ਜਨਮ ਤੇ ਮਰਨ ਦਾ, ਹਿੰਦੂ ਤੇ ਮੁਸਲਮ ਦਾ, ਇਤਿਆਦਿਕ ਦੋ ਰਸਤੇ ਹਨ।
ਵਾਦ ਵਧੰਦੇ ਆ ਜੀਓ,
ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਦੋ ਰਸਤਿਆਂ ਦੇ ਉੱਤੇ ਵਾਦ ਨਾਮ ਹੈ ਝਗੜੇ ਦਾ, ਵਧੰਦਿਆਂ ਨਾਮ ਹੈ ਵਧਣ ਦਾ। ਇਹਨਾਂ ਦੋ ਰਸਤਿਆਂ ਵਿੱਚ ਆਪਸ ਵਿੱਚ ਝਗੜਾ ਵੱਧਦਾ ਹੈ। ਉਹ ਕਹਿੰਦਾ ਮੈਂ ਵੱਡਾ ਹਾਂ, ਉਹ ਕਹਿੰਦਾ ਮੈਂ ਵੱਡਾ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਮੱਕੇ ਦੇ ਅੰਦਰ ਉੱਥੋਂ ਦੇ ਕਾਜ਼ੀਆਂ ਨੇ ਪੁੱਛਿਆ ਸੀ, ਮਹਾਰਾਜ ਦੱਸੋ ਮੁਸਲਮਾਨ ਵੱਡਾ ਹੈ ਕਿ ਹਿੰਦੂ ਵੱਡਾ ਹੈ? ਤੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ ਸੀ, ਕਹਿਣ ਲੱਗੇ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ, ਚੰਗੇ ਕਰਮਾਂ ਤੋਂ ਬਗੈਰ, ਚੰਗੇ ਅਮਲ ਤੋਂ ਬਗੈਰ ਦੋਵੇਂ ਹੀ ਰੋਂਦੇ ਹਨ। ਮੁਸਲਮਾਨ ਵੀ ਰੋਂਦਾ, ਹਿੰਦੂ ਵੀ ਰੋਂਦਾ, ਪਰ ਕੇਵਲ ਮਾਲਕ ਇੱਕ ਹੈ। ਰਸਤੇ ਦੋ ਨੇ, ਪਰ ਦੋ ਰਸਤਿਆਂ ਦੇ ਵਿੱਚ ਵੀ ਝਗੜਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਤੇ ਸਤਸੰਗ ਜੀ ਇਤਿਹਾਸ ਕਹਿੰਦਾ ਹੈ, ਉੱਥੇ ਝਗੜਾ ਹੋ ਗਿਆ। ਮੁਸਲਮਾਨ ਕਹਿਣ ਲੱਗੇ ਸਾਡਾ ਪੀਰ ਹੈ, ਹਿੰਦੂ ਕਹਿਣ ਲੱਗੇ ਇਹ ਸਾਡਾ ਗੁਰੂ ਹੈ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਉਹ ਝਗੜਾ ਨਿਬੇੜਿਆ। ਇਤਿਹਾਸ ਕਹਿੰਦਾ ਕੇਵਲ ਉੱਥੇ ਚਾਦਰ ਹੀ ਰਹਿ ਗਈ ਤੇ ਚਾਦਰ ਅੱਧੀ ਮੁਸਲਮਾਨਾਂ ਨੇ ਲੈ ਕੇ ਦਫਨਾ ਦਿੱਤੀ ਤੇ ਅੱਧੀ ਜਿਹੜੀ ਸੀ ਉਹ ਹਿੰਦੂਆਂ ਨੇ ਲੈ ਕੇ ਸੰਸਕਾਰ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਾਲਕ ਇੱਕ ਹੈ, ਰਸਤੇ ਦੋ ਹਨ, ਪਰ ਉਹਨਾਂ ਦੋ ਰਸਤਿਆਂ ਦੇ ਉੱਤੇ ਵਾਦ ਵਧੰਦਿਆ ਜੀਓ, ਝਗੜਾ ਵੱਧ ਰਿਹਾ ਹੈ ਜੀ।
ਦੋਈ ਰਾਹ ਚਲਾਏ ਹੁਕਮ ਸਬਾਏ।
ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦੋ ਰਾਹ ਚਲਾਏ ਨੇ, ਆਪਣੇ ਹੁਕਮ ਦੇ ਅੰਦਰ ਸਾਰੇ ਜੀਆਂ ਨੂੰ ਤੋਰਿਆ ਹੈ।
ਜਨਮ ਮੂਆ ਸੰਸਾਰਾ,
ਇੱਥੇ ਦੋ ਰਸਤਿਆਂ ਦਾ ਵੀ ਸਤਿਗੁਰੂ ਜੀ ਨੇ ਜ਼ਿਕਰ ਕਰ ਦਿੱਤਾ ਹੈ। ਜਨਮ ਮੂਆ ਸੰਸਾਰਾ, ਜਨਮ ਲੈ ਕੇ ਆਉਣਾ ਤੇ ਮਰ ਕੇ ਚਲੇ ਜਾਣਾ, ਸਤਸੰਗ ਜੀ ਇਹ ਸੰਸਾਰ ਦੀ ਕਾਰ ਹੈ। ਜਨਮ ਲੈ ਕੇ ਸੰਸਾਰ ਵਿੱਚ ਆਉਣਾ ਤੇ ਮਰ ਕੇ ਸੰਸਾਰ ਤੋਂ ਚਲੇ ਜਾਣਾ, ਇਹਨਾਂ ਨੂੰ ਵੀ ਵਿਦਵਾਨਾਂ ਨੇ ਦੋ ਰਸਤੇ ਮੰਨਿਆ ਵੀ ਜੀਵ ਆਉਂਦਾ ਹੈ ਚਲੇ ਜਾਂਦਾ ਹੈ ਸਭ ਮਾਲਕ ਦੇ ਨਾਲ ਜੁੜਦਾ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਦੋ ਰਾਹ ਚਲਾ ਕਰਕੇ ਦੋ ਰਾਹ ਪੈਦਾ ਕਰਕੇ ਜਨਮ ਤੇ ਮਰਨ ਦਾ ਸਾਰੇ ਜੀਆਂ ਨੂੰ ਆਪਣੇ ਹੁਕਮ ਵਿੱਚ ਤੋਰਿਆ ਹੋਇਆ ਹੈ।
ਨਾਮ ਬਿਨਾ ਨਾਹੀ ਕੋ ਬੇਲੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਸਾਡਾ ਕੋਈ ਮਿੱਤਰ ਨਹੀਂ।
ਬਿਖਲਾਦੀ ਸਿਰ ਭਾਰਾ।
ਹੋਰ ਤਾਂ ਗੁਰਮੁਖੋ ਮਾਇਆ ਰੂਪੀ ਬਿਖ ਜਿਹੜੀ ਹੈ ਉਹ ਲੱਦੀ ਹੋਈ ਹੈ ਜੀਵਾਂ ਨੇ ਅਤੇ ਸਿਰ ਤੇ ਇਹ ਮਾਇਆ ਰੂਪੀ ਜ਼ਹਿਰ ਦਾ ਭਾਰ ਚੁੱਕਿਆ ਹੋਇਆ ਹੈ।
ਹੁਕਮੀ ਆਇਆ ਹੁਕਮ ਨਾ ਬੂਝੈ।
ਪਰਮਾਤਮਾ ਦੇ ਹੁਕਮ ਵਿੱਚ ਸੰਸਾਰ ਤੇ ਆਇਆ ਸੀ ਪਰ ਇੱਥੇ ਆ ਕੇ ਜੀਵ ਨੇ ਪਰਮਾਤਮਾ ਦੇ ਹੁਕਮ ਨੂੰ ਸਮਝਿਆ ਨਹੀਂ।
ਹੁਕਮ ਸਵਾਰਨ ਹਾਰਾ।
ਉਹ ਪਰਮਾਤਮਾ ਵਾਹਿਗੁਰੂ ਜਿਹੜਾ ਇਸ ਜੀਵ ਦੀ ਸਤਸੰਗਤ ਜੀ ਸਵਾਰਨ ਹਾਰਾ ਸਿਰਜਣ ਹਾਰਾ ਹੈ ਉਸ ਮਾਲਕ ਨੂੰ ਇਸ ਨੇ ਸਮਝਿਆ ਨਹੀਂ।
ਨਾਨਕ ਸਾਹਿਬ ਸ਼ਬਦ ਸਿੰਘਾ ਪੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਮਾਲਕ ਦੀ ਪਛਾਣ ਕਿਵੇਂ ਹੋਵੇਗੀ ਤੇ ਸਤਿਗੁਰੂ ਜੀ ਕਹਿੰਦੇ ਸ਼ਬਦ ਸੰਜਾਪੈ। ਜਦੋਂ ਜੀਵ ਸ਼ਬਦ ਨਾਲ ਜੁੜੇਗਾ ਸ਼ਬਦ ਦੁਆਰਾ ਹੀ ਉਸ ਮਾਲਕ ਵਾਹਿਗੁਰੂ ਦੀ ਇਸ ਨੂੰ ਸਿਆਣ ਹੋਵੇਗੀ।
ਸਾਚਾ ਸਿਰਜਨ ਹਾਰਾ।
ਸਿਆਣ ਕੀ ਹੋਵੇਗੀ? ਸਤਿਗੁਰੂ ਜੀ ਕਹਿੰਦੇ ਉਹ ਸੱਚਾ ਸਿਰਜਣਹਾਰ ਹੈ, ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ। ਇਹ ਫਿਰ ਇਸ ਜੀਵ ਨੂੰ ਸੋਝੀ ਪ੍ਰਾਪਤ ਹੋ ਜਾਵੇਗੀ।
ਭਗਤ ਸੋਹੇ ਦਰਬਾਰ।
ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ, ਸਿਮਰਨ ਭਜਨ ਕਰਦੇ ਨੇ ਸਤਸੰਗਤ ਜੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ।
ਸ਼ਬਦ ਸੁਹਾਇਆ ਜੀਓ।
ਸ਼ਬਦ ਦੀ ਰਾਹੀਂ ਉਹ ਸੁਹਾਇਆ ਸ਼ੋਭਨੀਕ ਹੋਏ ਪ੍ਰਭੂ ਦਰ ਪ੍ਰਵਾਨ ਹੁੰਦੇ ਹਨ।
ਬੋਲਹੇ ਅੰਮ੍ਰਿਤ ਬਾਣ।
ਅਤੇ ਅੰਮ੍ਰਿਤ ਬਾਣੀ ਬੋਲਦੇ ਹਨ।
ਰਸਨ ਰਸਾਇਆ ਜੀਓ।
ਆਪਣੀ ਰਸਨਾ ਨੂੰ ਉਹਨਾਂ ਨੇ ਅੰਮ੍ਰਿਤ ਬਾਣੀ ਅਥਵਾ ਨਾਮ ਦੇ ਵਿੱਚ ਰਸਾਇਆ ਹੋਇਆ ਹੈ। ਸਤਸੰਗ ਜਿਵੇਂ ਕਿਸੇ ਵਸਤੂ ਨੂੰ ਕਿਸੇ ਰਸ ਵਿੱਚ ਭਿਉਂ ਦਈਏ ਤੇ ਅਸੀਂ ਕਹਿੰਦੇ ਨਾ ਇਹ ਰਸ ਗਿਆ ਹੈ, ਤੇ ਸਤਿਗੁਰੂ ਜੀ ਨੇ ਇੱਥੇ ਜ਼ਬਾਨ ਨੂੰ ਵੀ ਸੰਬੋਧਨ ਕਰਕੇ ਗਿਆ ਹੇ ਰਸ ਗੇ, ਹੇ ਰਸਾਂ ਕਸਾਂ ਦੇ ਵਿੱਚ ਰਸੀ ਹੋਈ ਜ਼ਬਾਨ। ਪਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣੀ ਜ਼ਬਾਨ ਨੂੰ ਅੰਮ੍ਰਿਤ ਬਾਣੀ ਦੁਆਰਾ ਅਥਵਾ ਪਰਮੇਸ਼ਰ ਦੇ ਨਾਮ ਨਾਲ ਰਸਾਇਆ ਹੋਇਆ ਹੈ।
ਰਸਨ ਰਸਾਏ ਨਾਮ ਤਿਸਾਏ।
ਜਿਨ੍ਹਾਂ ਦੀ ਰਸਨਾ ਗੁਰਬਾਣੀ ਦੁਆਰਾ ਰਸ ਗਈ ਉਹਨਾਂ ਦੇ ਅੰਦਰ ਸਤਸੰਗਤ ਜੀ ਨਾਮ ਦੀ ਤਿਖਾ ਪੈਦਾ ਹੁੰਦੀ ਹੈ।
ਗੁਰ ਕੈ ਸ਼ਬਦ ਵਿਕਾਣੇ।
ਉਹ ਗੁਰੂ ਦੇ ਸ਼ਬਦ ਤੋਂ ਵਿਕ ਜਾਂਦੇ ਨੇ, ਭਾਵ ਗੁਰੂ ਦੇ ਸ਼ਬਦ ਤੋਂ ਬਲਿਹਾਰ ਕੁਰਬਾਨ ਸਦਕੇ ਜਾਂਦੇ ਹਨ।
ਪਾਰਸ ਪਰਸਿਆ ਪਾਰਸ ਹੋਏ।
ਸਤਿਗੁਰੂ ਜੀ ਕਹਿੰਦੇ ਪਾਰਸ ਨਾਲ ਸ਼ੋਹ ਜਾਈਏ ਤੇ ਪਾਰਸ ਹੋਈਦਾ ਹੈ।
ਜਾਂ ਤੇਰਾ ਮਨ ਭਾਣੇ।
ਜਾਂ ਜਦੋਂ ਤੇਰੇ ਮਨ ਵਿੱਚ ਭਾਗ ਹੈ ਚੰਗੇ ਲੱਗੇ ਉਹ ਜੀਵ ਆਪ ਜੈਸੇ ਪਾਰਸ ਨਾਲ ਸ਼ੋ ਕਰਕੇ ਪਾਰਸ ਦਾ ਰੂਪ ਬਣ ਗਏ।
ਅਮਰਾ ਪਦ ਪਾਇਆ ਆਪ ਗਵਾਇਆ।
ਉਹਨਾਂ ਨੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ ਆਪਾ ਭਾਵ ਨੂੰ ਗਵਾ ਕੇ।
ਵਿਰਲਾ ਗਿਆਨ ਵਿਚਾਰੀ।
ਪਰ ਸਤਿਗੁਰੂ ਜੀ ਕਹਿੰਦੇ ਵਿਰਲੇ ਹਨ ਜਿਹੜੇ ਗਿਆਨਵਾਨ ਵਿਚਾਰ ਕਰਦੇ ਨੇ ਗੁਰੂ ਸ਼ਬਦ ਦੇ।
ਨਾਨਕ ਭਗਤ ਸੋਹਣ ਦਰ ਸਾਚਾ।
ਹਜ਼ੂਰ ਕਹਿੰਦੇ ਨੇ ਭਗਤ ਭਗਤੀ ਕਰਨ ਵਾਲੇ, ਸਿਮਰਨ ਭਜਨ ਕਰਨ ਵਾਲੇ ਹੀ ਉਸ ਮਾਲਕ ਦੇ ਦਰਬਾਰ ਅੰਦਰ ਸ਼ੋਭਾ ਪਾਉਂਦੇ ਹਨ।
ਸਾਚੇ ਕੇ ਵਪਾਰੀ,
ਉਹ ਸੱਚ ਦੇ ਵਪਾਰੀ, ਸੱਚ ਵਪਾਰ ਕਰੋ ਵਪਾਰੀ। ਆਪਾਂ ਸਾਰੇ ਸੰਸਾਰ ਦੇ ਅੰਦਰ ਵਪਾਰੀ ਲੋਕ ਆਏ ਹਾਂ। ਕੋਈ ਦੁਨੀਆ ਦਾ ਵਪਾਰ ਕਰੀ ਜਾਂਦਾ ਹੈ, ਕੋਈ ਨਾਮ ਦਾ ਵਪਾਰ ਕਰੀ ਜਾਂਦਾ ਹੈ, ਪਰ ਆਏ ਆਪਾਂ ਨਾਮ ਵਿਹਾਜਣ ਵਾਸਤੇ ਹਾਂ। ਸਾਰੇ ਨਾਮ ਨੂੰ ਖਰੀਦਣ ਵਾਸਤੇ ਆਏ ਹਾਂ। ਪਰ ਸਤਿਗੁਰੂ ਜੀ ਕਹਿੰਦੇ ਨੇ, ਜਿਹੜੇ ਸੱਚ ਦੇ ਵਪਾਰੀ ਨੇ ਉਹ ਪਰਮੇਸ਼ਰ ਦੇ ਦਰ ਤੇ ਸ਼ੋਭਾ ਪਾਉਂਦੇ ਹਨ।
ਭੁੱਖ ਪਿਆਸੋ ਆਥ,
ਸਤਸੰਗ ਜੀ ਜਿਹੜਾ ਭੁੱਖਾ ਤੇ ਪਿਆਸਾ ਹੈ,
ਕਿਉਂ ਦਰ ਜਾਏ ਸਾ ਜੀਓ,
ਉਹ ਪ੍ਰਭੂ ਦੇ ਦਰਬਾਰ ਵਿੱਚ ਕਿਵੇਂ ਜਾਵੇਗਾ। ਅਥਵਾ ਜਿਸ ਦਾ ਮਾਲਕ ਭੁੱਖਾ ਨੰਗਾ ਹੈ, ਉਸ ਦਾ ਨਫਰ ਕਿਵੇਂ ਰੱਜ ਕੇ ਖਾ ਸਕਦਾ ਹੈ। ਤੇ ਜਿਸ ਦਾ ਮਾਲਕ ਭੁੱਖਾ ਨੰਗਾ ਹੈ, ਸਿਮਰਨ ਭਜਨ ਵੱਲੋਂ, ਗੁਰੂ ਕੀ ਬਾਣੀ ਵੱਲੋਂ, ਉਹ ਪ੍ਰਭੂ ਦੇ ਦਰ ਤੇ ਕਿਵੇਂ ਜਾ ਸਕਦਾ? ਉਹ ਨਹੀਂ ਜਾਵੇਗਾ।
ਸਤਿਗੁਰ ਪੁੱਛੋ ਜਾਏ,
ਹਜ਼ੂਰ ਕਹਿੰਦੇ ਮੈਂ ਸਤਿਗੁਰੂ ਨੂੰ ਜਾ ਕੇ ਪੁੱਛਦਾ ਹਾਂ,
ਨਾਮ ਤੇ ਆਏ ਸਾ ਜੀਓ,
ਅਤੇ ਸਤਿਗੁਰੂ ਨੂੰ ਪੁੱਛ ਕਰਕੇ ਮੈਂ ਨਾਮ ਤੇ ਆਵਾਂਗਾ ਜੀ।
ਸੱਚ ਨਾਮ ਤੇ ਆਈ ਸਾਚ ਚਵਾਈ,
ਸੱਚੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇ ਆਵਾਂਗਾ ਤੇ ਸੱਚੇ ਦਾ ਹੀ ਉਚਾਰਨ ਕਰਾਂਗਾ।
ਗੁਰਮੁਖ ਸੱਚ ਪਛਾਣਾ,
ਗੁਰੂ ਦੀ ਕਿਰਪਾ ਸਦਕਾ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ,
ਦੀਨਾ ਨਾਥ ਦਇਆਲ ਨਿਰੰਜਨ,
ਜੋ ਗਰੀਬਾਂ ਦਾ ਮਾਲਕ ਹੈ, ਦਇਆ ਦਾ ਘਰ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ,
ਅਨ ਦਿਨ ਨਾਮ ਵਖਾਣਾ,
ਰਾਤ ਦਿਨ ਉਸ ਪਰਮੇਸ਼ਰ ਦਾ ਨਾਮ ਉਚਾਰਨ ਕਰਾਂਗਾ, ਉਸ ਵਾਹਿਗੁਰੂ ਦਾ ਵਖਿਆਨ ਕਰਾਂਗਾ, ਉਸ ਵਾਹਿਗੁਰੂ ਨੂੰ ਜਪਾਂਗਾ।
ਕਰਨੀ ਕਾਰ ਧੁਰਹੋ ਫੁਰਮਾਈ,
ਸਤਸੰਗ ਜੀ ਹਰੇਕ ਜੀਵ ਦੀ ਜਿਹੜੀ ਕਰਨੀ ਕਾਰ ਹੈ ਨਾ, ਇਹ ਧੁਰੋਂ ਪਰਮਾਤਮਾ ਵੱਲੋਂ ਹੁਕਮ ਹੋਇਆ ਹੋਇਆ, ਉਸ ਹੁਕਮ ਅਨੁਸਾਰ ਹੀ ਇਹ ਜੀਵ ਵਰਤਦਾ ਹੈ। ਪਰ ਲੋੜ ਹੈ ਆਪਣੇ ਮੰਦੇ ਕਰਮਾਂ ਨੂੰ ਛੱਡ ਕਰਕੇ ਚੰਗੇ ਪਾਸੇ ਲੱਗਣ ਦੀ ਲੋੜ ਹੈ, ਕਿਉਂਕਿ ਜੇ ਅਸੀਂ ਚੰਗੀ ਕਰਨੀ ਕਰਾਂਗੇ, ਚੰਗੀ ਕਾਰ ਕਰਾਂਗੇ ਤੇ ਅਸੀਂ ਉਸ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਵਾਂਗੇ। ਪਰ ਜੇ ਅਸੀਂ ਮਾੜੀ ਕਾਰ ਹੀ ਕਰਦੇ ਰਹੇ ਤੇ ਫਿਰ ਸਾਡਾ ਉਸ ਨਾਲ ਮਿਲਾਪ ਨਹੀਂ ਹੋਵੇਗਾ। ਕਰਨੀ ਕਾਰ ਧੁਰੋਂ ਫੁਰਮਾਈ, ਕਰਨੀ ਦਾ ਅਰਥ ਵਿਦਵਾਨਾਂ ਨੇ ਭਗਤੀ ਵੀ ਕੀਤਾ ਹੈ। ਭਗਤੀ ਰੂਪੀ ਕਾਰ ਜਿਹੜੀ ਗੁਰਸਿੱਖ ਗੁਰਮੁਖ ਪਿਆਰੇ ਕਰਦੇ ਨੇ, ਇਹ ਧੁਰੋਂ ਹੀ ਪਰਮਾਤਮਾ ਨੇ ਫੁਰਮਾਨ ਕੀਤਾ ਹੈ।
ਆਪ ਮੂਆ ਮਨ ਮਾਰੀ,
ਅਤੇ ਭਗਤੀ ਰੂਪੀ ਕਾਰ ਕਰ ਕਰਕੇ ਜੀਵ ਆਪ ਮੂਆ, ਆਪਾਂ ਭਾਵ ਤੋਂ ਮਰ ਗਿਆ ਹੈ, ਮਨ ਨੂੰ ਮਾਰ ਲਿਆ ਹੈ।
ਨਾਨਕ ਨਾਮ ਮਹਾਰਸ ਮਿੱਠਾ,
ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਭਾਈ, ਪਰਮੇਸ਼ਰ ਦਾ ਨਾਮ ਬਹੁਤ ਮਿੱਠਾ ਹੈ। ਪਰਮੇਸ਼ਰ ਦਾ ਨਾਮ ਰਸ ਬਹੁਤ ਮਿੱਠਾ ਹੈ। ਨਾਮ ਰੂਪੀ ਰਸ ਦੇ ਅੱਗੇ ਦੁਨੀਆਂ ਦੇ ਸਾਰੇ ਰਸ ਜਿਹੜੇ ਨੇ ਉਹ ਫਿੱਕੇ ਪੈ ਜਾਂਦੇ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦੇ ਨਾਮ ਦਾ ਰਸ ਆਉਣ ਲੱਗ ਪਵੇ, ਫਿਰ ਇਹ ਜੀਵ ਦੁਨਿਆਵੀ ਰਸਾਂ ਦਾ ਤਿਆਗ ਕਰ ਦਿੰਦਾ ਹੈ, ਫਿਰ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਵਿੱਚ ਹੀ ਸਤਸੰਗਤ ਜੀ ਇਹ ਸਦਾ ਵਾਸਤੇ ਤਦਾਕਾਰ ਰਹਿੰਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾਨਕ ਨਾਮ ਮਹਾਰਸ ਮਿੱਠਾ। ਹਜ਼ੂਰ ਕਹਿੰਦੇ ਨਾਮ ਦਾ ਰਸ महान मिठा है।
कृष्णा नाम निवारी
अते मनुख दे अंदर जेड़ी कृष्णा है ए नाम ने निवृत कर दिती है। पदार्थ इकट्ठे करन दे और इस तरह होर कई प्रकार दी तृष्णा जेड़ी मनुख नू व्यापदी है, मनुख नू टिकण नहीं दिंदी। सतगुरु जी कहंदे जदो नाम नाल जुड़ जाइए ते तृष्णा दी निवृत्ति हुंदी है। तृष्णा बिरले ही की बुझी हे, कोट जोरे लाख करोरे मन ना होरे, पर ही को लुजी हे। हरेक मनुख दे अंदर तृष्णा हुंदी है, किसे दे अंदर तृष्णा पी मैं बहुता लम्मा समा जीवदा रवां, किसे दे अंदर तृष्णा हुंदी है पी मैं बहुता लम्मा समा राज करां। पर कुछ ऐसे गुरसिख ने जिन्हां दे अंदर ऐसी तृष्णा पी मैं बहुता लम्मा समा बाणी पढ़दा रवां, सिमरन भजन करदा रवां। तृष्णा अपनी अपनी है मनुख दी, पर सतगुरु जी कहंदे ए तृष्णा नाम दे नाल ही निवृत हुंदी है। नाम ने कृपा करके सतसंग जी साड़ी ए जेड़ी तृष्णा सी ए सारी निवृत कर दिती है। दीन दुनिया दे मालक साहब श्री गुरु नानक देव जी महाराज ने ए अज दे पावन श्री मुख वाक अंदर आपां नूं पावन उपदेश बख्शिश कीता है। जीवन परमेश्वर दे नाम दा आखना ही जीवन है, परमेश्वर नूं विसार देना ही मौत है। और सतसंग जी प्रभु दे दरबार अंदर तां ही सानूं उत्थे शोभा प्राप्त होवेगी, सानूं थां मिलेगी जे असीं इत्थे सिमरन भजन करांगे। तां ते जे सिमरन भजन ना कीता फिर सानूं उत्थे थां नहीं मिलनी, फिर तां सतगुरु जी कहिंदे फिर उत्थों बाहर कढ़िया जांदा ते फिर जीव ए 84 लख जूना दा जीव भरमण करदा है। गुरु कृपा करे, सतगुरु दे चरणां च अरदास करिया करिए, सतगुरु साडे ते कृपा करो, सानू नाम दे नाल जोड़ के सदा अपने चरणां विच अपेजता बख्शिश करो। सतगुरु गुरु ग्रंथ साहिब जी दा कोटान कोट शुक्र, आप समुचियां संगतां दा बहुत बहुत धन्नवाद है जी।
करनी कार तुरहो फरमाई
आप मुआ मन मारी, नानक नाम महारस मीठा, कृष्णा नाम निवारी। वाहेगुरु जी का खालसा, वाहेगुरु जी की फतेह।